ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰਸ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਧ ਬਿਨ ਦੂਜਾ ਨਾਹੀਂ ਕੋਈ ਤੂੰ ਕਰਤਾਰ ਕਰਸ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਦ ਊਚੇ ਅਪਾਰ ਜੋ ਤੁਧ ਸੇਵੈ ਹੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਦਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾ ਕੀ ਬਾਸ਼ੋ ਤੂਰ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੋ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਰਬ ਸ਼ਕਤੀਮਾਨ ਸਰਬ ਜੀਆਂ ਦੀ ਕਲਿਆਣ ਕਰਨਹਾਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਰੂਪ ਖਾਲਸਾ ਜੀ, ਸਤਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਹੈ। ਦੂਰਾਂ ਦਰੇਡਿਆਂ ਤੋਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਾਵਨ ਸ੍ਰੀ ਦਰਬਾਰ ਸਾਹਿਬ ਡਿੱਠੇ, ਸੱਭੇ ਥਾਵ ਨਹੀਂ ਤੁਧ ਜਿਹਿਆ, ਵਧੋ ਪੁਰਖ ਵਧਾਤੇ ਤਾਂ ਤੋਂ ਸੋਹਿਆ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਵਾਸਤੇ ਗੁਰੂ ਕੀਆਂ ਸੰਗਤਾਂ ਪਹੁੰਚੀਆਂ ਹਨ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਗੁਰਸਿੱਖ ਦੇ ਮਨ ਵਿੱਚ ਇਹ ਇੱਛਾ ਹੁੰਦੀ ਹੈ, ਇਹ ਲੋਚ ਹੁੰਦੀ ਹੈ ਕਿ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰ ਦੇਣ। ਉਹ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਆ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦੀਦਾਰੇ ਕੀਤੇ, ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕੀਤੇ, ਵਡਭਾਗੀ ਹੋ। ਇੱਥੇ ਅਰਦਾਸ ਬੇਨਤੀ ਵੀ ਕਰ ਦੇਵੇ, ਕਈ ਵਾਰ ਅਸੀਂ ਗੁਰੂ ਕੇ ਸਥਾਨ 'ਤੇ ਪਹੁੰਚ ਕੇ ਵੀ ਇਸ਼ਨਾਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ ਜਾਂ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਰਹਿ ਜਾਂਦੇ ਹਾਂ। ਨਹੀਂ ਭਾਈ, ਸਤਿਗੁਰੂ ਜੀ ਨੇ ਜੇ ਇੰਨੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਤਾਂ ਫਿਰ ਇਸ ਬਖਸ਼ਿਸ਼ ਤੋਂ ਖਾਲੀ ਨਹੀਂ ਜਾਣਾ। ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕਰਨਾ, ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾ ਕਰਕੇ ਦਰਸ਼ਨ ਦੀਦਾਰੇ ਕਰਨੇ, ਇਹ ਬਹੁਤ ਵੱਡੇ ਕਿਸਮ ਦੇ, ਵੱਡੇ ਭਾਗਾਂ ਦੇ ਸੰਯੋਗ ਹੋਣ ਤਾਂ ਇਹ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਸਭ ਗੁਰੂ ਕੀਆਂ ਸੰਗਤਾਂ ਇਸੇ ਮਨੋਰਥ ਨੂੰ ਲੈ ਕੇ ਇਸ ਪਾਵਨ ਸਥਾਨ 'ਤੇ ਪਹੁੰਚੀਆਂ ਹਨ। ਸੋ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸੋ ਸਤਿਗੁਰੂ ਜੀ ਨੇ ਇਸ ਕੀਰਤਨ ਦੀ ਦਾਤ ਕਲਯੁਗ ਦੇ ਵਿੱਚ ਬਹੁਤ ਵੱਡਾ ਸਾਧਨ ਦੱਸਿਆ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਿਹੜੇ ਗੁਰਮੁਖ ਧਿਆਨ ਦੇ ਨਾਲ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸੁਣਦੇ ਨੇ, ਉਹ ਵੀ ਬਹੁਤ ਵੱਡਿਆਂ ਭਾਗਾਂ ਵਾਲੇ ਹਨ। ਸਤਿਸੰਗ ਜੀ, ਹੁਣ ਕਥਾ ਦਾ ਸਮਾਂ ਹੈ। ਜੋ ਨਿਤਾ ਪਰਤੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ, ਜਿੱਥੇ ਆਪ ਸੱਜ ਕੇ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਬਾਰਾਂ ਮਹਾਂ ਦੀ ਬਾਣੀ ਦਾ ਪਾਠ ਉਚਾਰਨ ਕਰਕੇ ਸੰਗਤਾਂ ਨੂੰ ਭਾਰੀ ਉਪਦੇਸ਼ ਦਿੱਤਾ ਸੀ, ਉਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਤੋਂ ਰੋਜ਼ਾਨਾ ਦੇ ਨੇਮ ਅਨੁਸਾਰ ਕਥਾ ਦਾ ਸਮਾਂ ਆਇਆ ਹੈ। ਆਓ ਸਰਬੱਤ ਸੰਗਤਾਂ, ਜਿੱਥੇ ਇਸ ਸਥਾਨ 'ਤੇ ਸੱਦ ਕੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਕੀ ਕਥਾ ਸੁਣਨ ਵਾਸਤੇ ਅਸੀਂ ਸਜੇ ਹਾਂ, ਉੱਥੇ ਦੇਸ਼ ਔਰ ਵਿਦੇਸ਼ਾਂ ਵਿੱਚ ਦੂਰ ਦੁਰੇਡੇ ਥਾਵਾਂ 'ਤੇ, ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਸਦਕਾ ਗੁਰਸਿੱਖ ਪਿਆਰੇ ਟੈਲੀਵਿਜ਼ਨ ਦੇ ਰਾਹੀਂ PTC ਦੇ ਉਪਰਾਲੇ ਦੁਆਰਾ ਦੂਰ ਦੂਰ ਬੈਠੇ ਗੁਰੂ ਕੇ ਸਿੱਖ ਵੀ ਇਸ ਮਹਾਨ ਸਮਾਗਮ ਦਾ ਆਨੰਦ ਮਾਣ ਰਹੇ ਹਨ। ਸੋ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਾਂਝੀ ਕਰਨੀ ਹੈ। ਸਤਿਸੰਗ ਜੀ, ਜਿੰਨਾ ਵੀ ਅਸੀਂ ਇਕਾਗਰ ਚਿੱਤ ਹੋ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਾਂਗੇ, ਵਿਚਾਰ ਸੁਣਾਂਗੇ, ਓਨੀ ਹੀ ਵੱਧ ਸਮਝ ਪਵੇਗੀ। ਨਹੀਂ ਤਾਂ ਕੋਈ ਵੀ ਐਸਾ ਮਨੁੱਖ ਨਹੀਂ ਜੋ ਗੁਰੂ ਕੀ ਬਾਣੀ ਦੇ ਅਰਥ ਕਰ ਸਕੇ, ਗੁਰੂ ਕੀ ਬਾਣੀ ਦੀ ਕਥਾ ਕਰ ਸਕੇ। ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ ਕਿ ਕੋਈ ਇਸ ਦੀ ਸੰਪੂਰਨ ਕਥਾ ਨਹੀਂ ਕਰ ਸਕਦਾ। ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕਰ ਓਚ ਭਗਵਾਨਾ। ਪਰ ਇਸ ਦੇ ਬਾਵਜੂਦ ਜਦੋਂ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਨਾਮ ਰਸੀਏ ਨਿਤਨੇਮੀ ਰਹਿਤ ਵਿੱਚ ਤਿਆਰ ਪ੍ਰਤਿਆਰ ਗੁਰੂ ਕੇ ਸਿੱਖ ਵਿਦਵਾਨ ਗਿਆਨੀ ਕਥਾ ਕਰਦੇ ਨੇ, ਆਨੰਦ ਬਣ ਦਿੰਦੇ ਨੇ, ਕਿਉਂਕਿ ਉਹ ਆਪ ਬਾਣੀ ਵਿੱਚ ਰੰਗੇ ਹੁੰਦੇ ਨੇ। ਅਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ ਨਾ, ਜਿਹਨੇ ਅੰਦਰ ਪ੍ਰੀਤ ਪ੍ਰਾਮਕੀ ਜੀ ਉਹ ਬੋਲਣ ਅਤੇ ਵੈ ਸੁਹਨ, ਉਹ ਸੰਗਤਾਂ ਦੇ ਮਨ ਮੋਹ ਲੈਂਦੇ ਨੇ। ਪਰ ਆਪਾਂ ਤਾਂ ਭਾਈ ਵਿਚਾਰ ਕਰਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਕੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਉਤਮ ਕਥਾ ਸੁਨੀਜਾ ਸ੍ਰਵਣੀ, ਮਾਇਆ ਕਰੋ ਭਗਵਾਨ, ਹੇ ਅਕਾਲ ਪੁਰਖ ਵਾਹਿਗੁਰੂ ਸਾਡੇ 'ਤੇ ਰਹਿਮਤ ਕਰੋ, ਕਿਰਪਾ ਕਰੋ, ਅਸੀਂ ਗੁਰੂ ਕੀ ਉੱਤਮ ਕਥਾ ਸੁਣ ਸਕੀਏ। ਜਿਹਦੇ ਪ੍ਰਥਾਏ ਸਤਿਗੁਰੂ ਜੀ ਨੇ ਫਰਮਾਇਆ, ਸਭ 'ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਇਹ ਸਭ ਤੋਂ ਉਤਮ ਹੈ ਧੰਨ ਗੁਰਬਾਣੀ ਦੀ ਕਥਾ। ਹੋਰ ਕਥਾਵਾਂ ਕਰ ਲੈਣੀਆਂ, ਕਹਾਣੀਆਂ ਸਟੋਰੀਆਂ ਸੁਣਾ ਦੇਣੀਆਂ, ਹੋਰ ਗੱਲ ਹੈ, ਦਿਲ ਪਰਚਾਵੇ ਨੇ, ਪਰ ਇਹ ਬ੍ਰਹਮ ਦੀ ਕਥਾ, ਅਕਾਲ ਪੁਰਖ ਦੀ ਆਪ ਰਚੀ ਹੋਈ ਕਥਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਉਸ ਦੀ ਕਥਾ। ਇਹ ਤਾਂ ਭਾਈ ਆਤਮਕ ਸ਼ੀਸ਼ਾ ਹੈ ਸਾਡੇ ਅੰਦਰ ਦੀ ਝਾਤ ਮਾਰਨ ਵਾਸਤੇ ਕਿ ਅਸੀਂ ਕਿੱਥੇ ਖੜ੍ਹੇ ਹਾਂ, ਮਨੁੱਖਾ ਜਨਮ ਧਾਰਨ ਕਰਕੇ ਕੀ ਪ੍ਰਾਪਤੀ ਕੀਤੀ, ਕੀ ਸਾਨੂੰ ਕਰਨਾ ਚਾਹੀਦਾ, ਅਤੇ ਅਸੀਂ ਕੀ ਕਰ ਰਹੇ ਹਾਂ। ਸਤਿਗੁਰੂ ਜੀ ਨਿਤਾ ਪ੍ਰਤੀ ਸਾਨੂੰ ਇਸ ਪਾਸੇ ਪ੍ਰੇਰਦੇ ਨੇ ਕਿ ਗੁਰੂ ਕੇ ਸਿੱਖ ਇਸ ਜਨਮ ਤੋਂ ਵੱਧ ਲਾਹਾ ਪ੍ਰਾਪਤ ਕਰ ਸਕਣ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਪੱਖ ਨਹੀਂ, ਉਤਮ ਕਥਾ ਸੁਨੀਜਾ ਸ੍ਰਵਣੀ, ਮਾਇਆ ਕਰੋ ਭਗਵਾਨ, ਆਵਤ ਜਾਤ ਦੋ ਪੱਖ ਪੂਰਨ। ਮਹਾਰਾਜ ਕਹਿੰਦੇ ਆਉਣ ਅਤੇ ਜਾਣ ਦਾ, ਇਸ ਦਾ ਲੋਕ ਦਾ ਅਤੇ ਪਰਲੋਕ ਦਾ, ਦੋਵੇਂ ਪੱਖੀ ਪੂਰਨ ਹੋ ਜਾਂਦੇ ਨੇ। ਸੋ ਆਓ, ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਕਾ ਉਪਦੇਸ਼ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀਂ ਕੋਏ।
ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਤਲੰਗ ਰਾਗ ਦੇ ਵਿੱਚ। ਇਸ ਤੋਂ ਪਹਿਲਾ ਸ਼ਬਦ ਪਹਿਲੇ ਘਰ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਸਤਿਗੁਰੂ ਜੀ ਨੇ, ਅਤੇ ਦੂਸਰਾ ਸ਼ਬਦ ਦੂਜੇ ਘਰ ਸੁਰਤਾਲ ਦੇ ਵਿੱਚ ਹੈ। ਸੁਰਤਾਲ ਰਾਗੀ ਜੱਥੇ ਦੇ ਸਮਝ ਵਾਸਤੇ, ਗਾਉਣ ਵਾਸਤੇ ਸੁਰਾਂ ਦਾ ਤਾਲ ਘਰ ਦੂਜਾ ਹੈ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ, ਇਸੇ ਤਰ੍ਹਾਂ ਰਾਗੀ ਜੱਥਿਆਂ ਦੇ ਸਮਝ ਵਾਸਤੇ ਮਹਾਰਾਜ ਨੇ, ਸੋ ਜੋ ਸੁਰਾਂ ਦੇ ਤਾਲ ਨੇ ਉਹਦੇ ਘਰ ਵੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖੇ ਨੇ। ਸੋ ਦੂਜੇ ਘਰ ਸੁਰਤਾਲ ਦੇ ਵਿੱਚ ਗਾਉਣ ਦਾ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪੰਚਮ ਪਾਤਸ਼ਾਹ ਜੀ ਆਪ ਕਿਰਪਾ ਕਰ ਰਹੇ ਹਨ, ਤੁਧ ਬਿਨ ਦੂਜਾ ਨਾ ਹੀ ਕੋਏ। ਮਨੁੱਖ ਭਰਮ ਵਿੱਚ ਪੈ ਜਾਂਦਾ ਹੈ, ਭੁਲੇਖਿਆਂ ਵਿੱਚ ਪੈ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਛੱਡ ਕੇ ਅਸੀਂ ਕਈ ਵਾਰ ਦੂਸਰੇ ਘਰਾਂ ਦੀ ਟੇਕ ਤੁਕਾਉਂਦੇ ਹਾਂ। ਇੱਕ ਵਾਰ ਨਹੀਂ, ਵਾਰ ਵਾਰ ਸਤਿਗੁਰੂ ਜੀ ਨੇ ਸਾਨੂੰ ਇਹ ਫਰਮਾਇਆ ਹੈ ਕਿ ਇਸ ਘਰ ਨੂੰ ਛੱਡ ਕੇ ਕਿੱਥੇ ਜਾਵਾਂਗੇ ਭਾਈ, ਕਿਉਂਕਿ ਇਹਦੇ ਬਰਾਬਰ ਇਸ ਦੀ ਜਿੰਨੀ ਸ਼ਕਤੀ ਹੈ ਉਹਦੇ ਬਰਾਬਰ ਕੋਈ ਹੋਰ ਥਾਂ ਹੈ ਹੀ ਨਹੀਂ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਤਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆ ਨਾ ਵੀ ਆ ਤੇਰੀ ਸੰਸਾਰ, ਤੇਰੇ ਬਰਾਬਰ ਕੋਈ ਹੈ ਹੀ ਨਹੀਂ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਤੁਧ ਬਿਨ ਦੂਜਾ ਨਾ ਹੀ ਕੋਏ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਤੋਂ ਬਿਨਾਂ ਦੂਸਰੀ ਕੋਈ ਹੋਰ ਸ਼ਕਤੀ ਨਹੀਂ ਜੋ ਸੰਸਾਰ ਵਿੱਚ ਜੀਵਾਂ ਦਾ ਪਾਰ ਉਤਾਰਾ ਕਰ ਦੇਵੇ, ਜੋ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਕਰ ਦੇਵੇ, ਜੋ ਵਿਸ਼ਿਆਂ ਵਿਕਾਰਾਂ ਤੋਂ ਬਚਾ ਲਵੇ, ਜੋ ਆਪ ਜੀ ਨਾਲ ਜੁੜਨ ਦਾ ਸਾਧਨ ਹੋਵੇ, ऐसी कोई दूजी शक्ति नहीं है।
तू करतार कर सो हो
हे अकाल पुरख वाहिगुरु, तुसी जो संसार विच करते हो वो ही हुंदा है। कर तार, कर नाम है हथ दा, तार नाम है तागे दा। ये जीवा दी डोर महाराज तुहाडे हथ विच है। हजूर पातशाह इस डोर नूं किस ढंग दे नाल तुसी कित्थे तक इस डोर नूं खिचना है, किस तरह इस जीव नूं जिवें पुतलियां दीआं डोरां हुंदियां ना मदारी दे हथ विच, सारे संसार दी डोर कर तार, ये सारी तार महाराज आप जी दे हथ विच है। इस वास्ते ही आप करनहार हो महाराज सच्चे पातशाह जी। जिवें आप जी तो दिना बिना होर कोई दूसरी शक्ति नहीं है, इस तरह महाराज सच्चे पातशाह जी आप जो करना चाहो आप करन कारण समर्थ हो।
तेरा जोर तेरी मन टेक।
सतगुरु जी इस शरीर विच जो ताकत है, इहदा जो ताण है, ये भी आप जी का बख्शिया होया। इहदी जो चेतन सता है, जो महाराज जी हरकत विच आया है, जिनी इस दी मूवमेंट है वह आप जी की है। आप जी तो बिना इहदी होर कोई शक्ति नहीं है। ते नाल ही महाराज सच्चे पातशाह जी तेरी मन टेक, ते तेरा ही आसरा है। जिथे इस लोक विच तेरी दित्ती हुई शक्ति दे नाल असी कार्यशील हाँ, काम कर रहे हाँ, महाराज नाम जप रहे हैं, भगती कर रहे हैं, तेरे दिते हुए पदार्थां नूं भोग रहे हैं। हजूर पातशाह तेरी मन टेक, ते तेरी ही मन दे विच टेक है परलोक दी, कि परलोक विच भी महाराज सच्चे पातशाह जी आप जी तो बिना होर कोई आसरा नहीं है, होर कोई टेक नहीं है। इस वास्ते जिवें आप जी ने हुक्म कीता है लोक सुखीए परलोक सुहेले, नानक हर प्रभ आपे मेले दी दात भी आप देन वाले हो, इसलिए महाराज सच्चे पातशाह जी तेरा जोर, ये शरीर दा ताण भी तेरा है, ते तेरी मन टेक, मन दे विच तेरा ही आसरा है, मन दे विच होर किसे दी आराधना नहीं, होर किसे दा महाराज सच्चे पातशाह जी सानू आसरा नहीं है।
सदा सदा जप नानक एक।
इस वास्ते जे आसरा भी उसका है, करन कारण समर्थ भी वह है, उहदे बराबर दूजी कोई शक्ति भी नहीं है। तो फिर सतगुरु जी फरमाउंदे ने कि भाई सदीव काल वास्ते, हमेशा वास्ते उस परमात्मा की आराधना कर, सदा सदा जप नानक एक, इको एक परमात्मा नू जपना कर। ये नहीं कि जे किसी होर थां ते चले गए तां असी उस थां दी आराधना करन लगे, किते असी मड़ियां ते चले गए, किते नगाहियां ते चले गए, किते किते भौंदे रहे, किते कच्चे पिल्लियां दे डेरियां ते, किते झूठियां सौदियां दे तुरे फिरदे रहे। महाराज कहिंदे नहीं भाई, सदा वास्ते इको वारी महाराज ने फैसला कर दिता कि भाई जिथे भी जाना है, उठत बैठत सोवत ध्याईऐ, मार्ग चलत हरे हर गाईऐ, सतगुरु दे नाम नूं हमेशा वास्ते याद रखना है, ते उसदी आराधना करनी है, होर किसी की टेक मन विच नहीं टिकाउणी, केवल ते केवल परमात्मा वाहिगुरु नूं अकाल पुरख नूं अपने मन विच याद रखना है।
सब ऊपर पार ब्रह्म दा तार।
धन गुरु अर्जन साहब सच्चे पातशाह जी कृपा करदे ने, गुरसिखां ने बेनती कीती महाराज होर भी देवी देवते ने, बड़े वड्डे वड्डे अवतार होए ने, होर पीर पैगंबर होए ने, तां सतगुरु धन गुरु अर्जन साहब सच्चे पातशाह जी कृपा करदे ने। सब उपर पार ब्रह्म दा तार, ये दाता है, सब तो उपर है। हजूर फरमाउंदे ने कि भाई जिवें कोट बिशन कीने अवतार, कोट ब्रह्मांड जाके धर्मसाल, कोट महेश उपाय समाए, कोट ब्रह्मे जग साजन लाए, जिहड़े कहिंदे ब्रह्मा विष्णु वर्गे ने ते करोड़ां ही ने, इन्हां दी तां ड्यूटी लाई होई है, किसी नूं जग दी लैता करन दी, किसी नूं साजना करन दी, किसी नूं पालना करन दी, इह ते उस अकाल पुरख दी रजा विच ड्यूटियां दे रहे ने, ਇਸ ਵਾਸਤੇ ਇਸ ਭੁਲੇਖੇ ਵਿੱਚ ਨਹੀਂ ਪੈਣਾ ਕਿ ਉਹ ਬਹੁਤ ਵੱਡੀਆਂ ਸ਼ਕਤੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਸਭ ਨੂੰ ਦਾਤਾ ਦੇਣ ਵਾਲਾ, ਜਿਹਦਾ ਕੋਈ ਪਾਰਾਵਾਰ ਨਹੀਂ, ਜਿਹਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਉਹ ਅਕਾਲ ਪੁਰਖ ਸਭ ਤੋਂ ਵੱਡਾ ਹੈ।
ਤੇਰੀ ਟੇਕ ਤੇਰਾ ਆਧਾਰ।
ਇਸ ਵਾਸਤੇ ਮਹਾਰਾਜ ਇਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਜੀਵਾਂ ਨੂੰ ਤੇਰੀ ਟੇਕ ਹੈ। ਇਹ ਗੁਰਸਿੱਖੋ, ਸਾਨੂੰ ਧੰਨ ਗੁਰੂ ਨਾਨਕ ਦੇ ਦਰ ਦੀ ਟੇਕ ਚੁਕਾਉਣੀ ਚਾਹੀਦੀ ਹੈ, ਜੋ ਸਾਨੂੰ ਮਹਾਰਾਜ ਨੇ ਉਪਦੇਸ਼ ਬਖਸ਼ ਦਿੱਤਾ। ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਟੇਕ ਛੱਡ ਕੇ, ਆਸਰਾ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਣਾ। ਤੇਰਾ ਆਧਾਰ ਮਹਾਰਾਜ ਤੇਰਾ ਹੀ ਆਸਰਾ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਆਧਾਰ ਵੀ ਨਹੀਂ। ਸਾਡਾ ਕੋਈ ਪਾਰੋ ਤਾਰਾ ਵੀ ਨਹੀਂ ਕਰ ਸਕਦਾ, ਸਾਡਾ ਕੋਈ ਆਧਾਰ ਨਹੀਂ ਇਹ ਜੀਵ ਦਾ ਕਰ ਸਕਦਾ। ਇਹ ਤਾਂ ਪਹਿਲਾਂ ਹੀ ਭਾਉਂਦੇ ਆਏ ਇਹਨਾਂ ਛੱਕਾਂ ਦੇ ਵਿੱਚ, ਇਹਨਾਂ ਭੁਲੇਖਿਆਂ ਦੇ ਵਿੱਚ, ਇਹਨਾਂ ਭਰਮਾਂ ਦੇ ਵਿੱਚ, ਅਤੇ ਕਰੋੜਾਂ ਹੀ ਜਨਮਾਂ ਦੇ ਵਿੱਚੋਂ ਅਸੀਂ ਜਨਮ ਲੈ ਲਿਆ, ਮਰ ਗਏ, ਫਿਰ ਜਨਮ ਲੈ ਲਿਆ, ਘੁੰਮਦੇ ਆਏ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ ਭਾਉਂਦੇ ਤਾਂ ਪਹਿਲਾਂ ਹੀ ਆਏ। ਅਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਡੇ ਭਰਮ ਭੁਲੇਖੇ ਕੱਢ ਕੇ ਸਾਨੂੰ ਧੁਰਕੀ ਬਾਣੀ ਦੇ ਨਾਲ ਜੋੜ ਦਿੱਤਾ। ਧੁਰਕੀ ਬਾਣੀ ਨਾਲ ਕੋਈ ਭੁਲੇਖਾ ਰੱਖਿਆ ਹੀ ਨਹੀਂ। ਗੁਰੂ ਕੇ ਸਿੱਖੋ, ਵਾਹਿਗੁਰੂ ਦਾ ਨਾਮ ਜੋ ਹੈ ਉਹ ਸਭ ਤੋਂ ਵੱਡਾ ਹੈ, ਅਤੇ ਸਭ ਨੂੰ ਜਪਣ ਵਾਸਤੇ ਆਗਿਆ ਕਰ ਦਿੱਤੀ ਕਿ ਵਾਹਿਗੁਰੂ ਦਾ ਨਾਮ ਜਪੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ। ਜਿਹੜਾ ਵੀ ਇਸ ਵਾਹਿਗੁਰੂ ਦੇ ਨਾਮ ਦੇ ਜਹਾਜ਼ ਵਿੱਚ ਚੜ੍ਹ ਗਿਆ ਉਹ ਭਾਈ ਭਾਵ ਸੰਸਾਰ ਤੋਂ ਪਾਰ ਉੱਤਰ ਜਾਏਗਾ। ਇਹ ਆਸਰਾ ਮਨ ਵਿੱਚ ਪ੍ਰਪੱਕ ਰੱਖਣਾ ਚਾਹੀਦਾ ਹੈ।
ਰਹਾਉ ਹੈ ਤੂੰ, ਹੈ ਤੂੰ ਹੋ ਬਨਹਾਰ।
ਵਿਸ਼ਰਾਮ ਦੇ ਕੇ ਆਪ ਸਤਿਗੁਰੂ ਜੀ ਕਿਰਪਾ ਕਰਦੇ ਨੇ। ਜਦੋਂ ਬੇਨਤੀ ਕੀਤੀ ਮਹਾਰਾਜ, ਪਹਿਲਾਂ ਜਿਹੜੇ ਯੋਗੀ ਲੋਕ ਸਨ, ਜਿਹੜੇ ਸੰਨਿਆਸੀ ਲੋਕ ਸਨ, ਉਹ ਬੜੀਆਂ ਲੰਮੀਆਂ ਉਮਰਾਂ ਭੋਗ ਕੇ ਪਰਮਾਤਮਾ ਦੀ ਹੋਰ ਢੰਗ ਨਾਲ ਬੰਦਗੀ ਕਰਦੇ ਸਨ, ਕਈ ਪੁੱਠੇ ਲਮਕਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜੇ ਉਹ ਭੁਲੇਖਿਆਂ ਵਿੱਚ ਪਏ ਰਹੇ ਤਾਂ ਤੁਸੀਂ ਨਹੀਂ ਪੈਣਾ। ਆਰਾਧਨਾ ਉਹ ਵੀ ਉਸੇ ਦੀ ਕਰਦੇ ਸਨ, ਉਹਨਾਂ ਦਾ ਤਰੀਕਾ ਵੱਖਰਾ ਸੀ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਤੂੰ ਹੈ। ਕਹਿੰਦੇ ਪਹਿਲਾਂ ਵੀ ਤੂੰ ਹੀ ਸੀ, ਇਹ ਸੰਸਾਰ ਦੇ ਵਿੱਚ ਸ਼ਕਤੀ ਪਹਿਲਾਂ ਵੀ ਤੇਰੀ ਵਰਤੀ ਸੀ, ਤੂੰ ਹੈ, ਤੂੰ ਹੁਣ ਵਰਤ ਰਿਹਾ ਇਸ ਵਰਤਮਾਨ ਯੁੱਗ ਦੇ ਵਿੱਚ, ਤੂੰ ਹੋਵਣਹਾਰ ਅਤੇ ਭਵਿੱਖ ਵਿੱਚ ਵੀ ਮਹਾਰਾਜ ਹੈ। ਅਕਾਲ ਪੁਰਖ ਵਾਹਿਗੁਰੂ ਤੇਰੀ ਸ਼ਕਤੀ ਦੁਆਰਾ ਹੀ ਜੀਵਾਂ ਦਾ ਪਾਰ ਉਤਾਰਾ ਹੋ ਸਕਦਾ ਹੈ।
ਅਗਮ ਅਗਾਦ ਊਚੇ ਅਪਾਰ।
ਜੇਸ ਦੀ ਬਰਾਬਰਤਾ ਕਰਨ ਵਾਸਤੇ ਕੋਈ ਯਤਨ ਵੀ ਕਰੇ, ਮਹਾਰਾਜ ਕਹਿੰਦੇ ਉਸਦੀ ਗਮਤਾ, ਉਸਦੀ ਗੰਭੀਰਤਾ ਗਹਿਰੀ ਜੋ ਹੈ ਉਹ ਨਹੀਂ ਮਾਪੀ ਜਾ ਸਕਦੀ। ਸੋ ਅਗਮ ਅਗਾਦ ਕਿੰਨਾ ਕੁ ਡੂੰਘਾ ਹੈ ਉਸ ਨੂੰ ਮਾਪਿਆ ਨਹੀਂ ਜਾ ਸਕਦਾ, ਉਸਦੇ ਵਿੱਚ ਕਿੰਨੇ ਕੁ ਗੁਣ ਹਨ ਉਸ ਨੂੰ ਕੋਈ ਨਹੀਂ ਜਾਣ ਸਕਦਾ, ਅਤੇ ਉਹ ਕਿੰਨਾ ਕੁੱਚਾ ਹੈ, ਉਹਦੀ ਮਹਿਮਾ ਕਿੰਨੀ ਕੁ ਵੱਡੀ ਹੈ ਇਹ ਵੀ ਨਹੀਂ ਕੋਈ ਭਾਈ ਪੂਰੀ ਤਰ੍ਹਾਂ ਦੱਸ ਸਕਦਾ। ਉਹ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ।
ਜੋ ਤੁਧ ਸੇਵੈ ਹੈ ਤਿਨ ਭਉ ਦੁਖ ਨਾਹੀ।
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜੋ ਉਹਦਾ ਸੇਵਨ ਕਰੇਗਾ, ਸਿਮਰਨ ਕਰੇਗਾ, ਜੋ ਉਸਦੀ ਬੰਦਗੀ ਭਉ ਭਗਤੀ ਸ਼ਰਧਾ ਭਾਵਨਾ ਦੇ ਨਾਲ ਕਰੇਗਾ। ਖਾਲਸਾ ਜੀ, ਸਾਡੇ ਮਨ ਵਿੱਚ ਥੋੜ੍ਹੇ ਜਿਹੇ ਦਿਨਾਂ ਵਿੱਚ ਜੇ ਅਸੀਂ ਮਹੀਨਾ ਦੋ ਮਹੀਨੇ ਸਿਮਰਨ ਕੀਤਾ ਅਤੇ ਅਸੀਂ ਹਿਸਾਬ ਕਿਤਾਬ ਲਾਉਣ ਲੱਗ ਪੈਂਦੇ ਵੀ ਨਹੀਂ ਸਾਡਾ ਮਨ ਨਹੀਂ ਟਿਕਿਆ, ਸਾਡੇ ਉੱਪਰ ਪਰਮਾਤਮਾ ਦੀ ਉਹ ਕਿਰਪਾ ਨਹੀਂ ਹੋਈ, ਸਾਡੇ ਕਾਰਜ ਨਹੀਂ ਰਾਸ ਹੋਏ, ਸਾਡੇ ਉੱਪਰ ਉਹ ਸਤਿਗੁਰੂ ਦੀ ਮਿਹਰ ਨਹੀਂ ਹੋਈ ਜੋ ਹੋਣੀ ਚਾਹੀਦੀ ਸੀ, ਆਪਣਾ ਹੀ ਹਿਸਾਬ ਲਾ ਲਿਆ। ਇਹ ਮਨੁੱਖ ਦਾ ਇੱਕ ਸੁਭਾਅ ਹੈ, ਜੋ ਪਰਮਾਤਮਾ ਦਾ ਦਿੱਤਾ ਹੋਇਆ ਪਦਾਰਥ ਹੈ ਉਸ ਦੀ ਉਹਨੂੰ ਸਮਝ ਨਹੀਂ, ਹਮੇਸ਼ਾ ਸਮਝਦਾ ਹੈ ਕਿ ਜੋ ਮੇਰੇ ਤੋਂ ਦੂਸਰੇ ਨੂੰ ਦਿੱਤਾ ਨਾ ਉਹ ਮੈਨੂੰ ਨਹੀਂ ਦਿੱਤਾ, ਨਹੀਂ ਇਹ ਭੁਲੇਖਾ ਹੈ ਭਾਈ। ਜੋ ਮਨ ਵਿੱਚ ਜੇ ਆਪਣੇ ਹਿਰਦੇ 'ਚ ਝਾਤੀ ਮਾਰ ਕੇ ਦੇਖੋ ਕਿ ਜੋ ਕੁਛ ਪਰਮਾਤਮਾ ਨੇ ਸਾਨੂੰ ਦਿੱਤਾ ਇਹ ਕੋਈ ਥੋੜ੍ਹਾ ਹੈ, ਪਹਿਲੇ ਤਾਂ ਸਰੀਰ ਦੀ ਬਣਤਰੀ ਲੈ ਲਓ ਭਾਈ, ਕਿਸੇ ਨੇ ਇੱਕ ਅੱਖ ਬਣਾਉਣੀ ਹੋਵੇ ਨਾ ਤਾਂ ਲੱਖਾਂ ਰੁਪਈਆ ਲੱਗ ਜਾਂਦਾ ਇੱਕ ਅੱਖ ਬਣਾਉਣ ਦਾ। ਮਹਾਰਾਜ ਨੇ ਦੋ ਅੱਖਾਂ ਦਿੱਤੀਆਂ, ਇਕੱਲੇ ਇਕੱਲੇ ਅੰਗ ਦਾ ਆਪਾਂ ਮੁੱਲ ਹੀ ਨਹੀਂ ਪਾ ਸਕਦੇ, ਇਸ ਵਾਸਤੇ ਇਹ ਮਹਾਰਾਜ ਨੇ ਦੁਰਲੱਭ ਦੇਹ ਦਿੱਤੀ ਸਾਨੂੰ। ਕਦੇ ਅਸੀਂ ਅਸਾਨਮੰਦ ਹੋਏ, ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ, ਅਕਾਲ ਪੁਰਖ ਦਾ, ਕਿ ਵਾਹਿਗੁਰੂ ਤੂੰ ਸਾਨੂੰ ਇਹ ਮਨੁੱਖਾ ਦੇਹ ਬਖਸ਼ਿਸ਼ ਕੀਤੀ ਹੈ। ਫਿਰ ਸਤਿਗੁਰੂ ਨੇ ਸਿੱਖਾਂ ਦੇ ਘਰ ਦਾ ਜਨਮ ਦੇਤਾ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦੀ ਸਾਡੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ, ਇਹ ਉਸ ਦੀ ਕਿਰਪਾ ਥੋੜ੍ਹੀ ਹੈ ਭਾਈ। ਇਸ ਵਾਸਤੇ ਫਿਰ ਸਾਨੂੰ ਵਹਿਮਾਂ ਭਰਮਾਂ 'ਚੋਂ ਕੱਢ ਕੇ ਸਿੱਧਾ ਹੀ ਤੁਰਕੀ ਬਾਣੀ ਨਾਲ ਜੋੜ ਦਿੱਤਾ, ਇਹ ਉਹਦੇ ਛੋਟੇ ਪਰ ਉਪਕਾਰ ਨੇ। ਅਤੇ ਫਿਰ ਭਾਈ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਭ ਕੁਝ ਵਾਰ ਕੇ, ਸਾਹਿਬਜ਼ਾਦੇ ਵਾਰ ਕੇ, ਘਰ ਬਾਰ ਤਿਆਗ ਕੇ, ਮਾਮੇ ਭੂਆ ਦੇ ਪੁੱਤਰ ਵਾਰ ਕੇ, ਆਪਣੀਆਂ ਜ਼ਿੰਦਗੀਆਂ ਵਾਰ ਕੇ ਸਾਨੂੰ ਇਹ ਕਰਾਹ ਦਰਸਾਇਆ ਕਿ ਗੁਰੂ ਕਾ ਖਾਲਸਾ ਖੰਡੇ ਬਾਟੇ ਦਾ ਅੰਮ੍ਰਿਤ ਛਰਕ ਕੇ ਅਕਾਲ ਪੁਰਖ ਦਾ ਪੁੱਤਰ ਬਣ ਜਾਏ। ਸਿੱਧਾ ਹੀ ਅਕਾਲ ਪੁਰਖ ਨਾਲ ਨਾਤਾ ਜੋੜ ਦਿੱਤਾ, ਇਹ ਛੋਟੀ ਕਿਰਪਾ ਕੋਈ ਨਹੀਂ ਭਾਈ। ਹਮੇਸ਼ਾ ਵਾਸਤੇ ਸਤਿਗੁਰ ਪਾਤਸ਼ਾਹ ਜੀ ਦੇ ਇਸ ਪਰਉਪਕਾਰਾਂ ਨੂੰ ਯਾਦ ਰੱਖ ਕੇ ਉਹਦਾ ਸਿਮਰਨ ਕਰਨਾ ਚਾਹੀਦਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜਾ ਵੀ ਤੇਰਾ ਸਿਮਰਨ ਕਰਦਾ ਹੈ, ਭਉ ਭਗਤੀ ਕਰਦਾ ਹੈ, ਮਹਾਰਾਜ ਮਨ ਵਿੱਚ ਸ਼ਰਧਾ ਰੱਖ ਕੇ ਭਉ ਭਾਵਣੀ ਧਾਰ ਕੇ ਹਮੇਸ਼ਾ ਵਾਸਤੇ ਤੇਰੇ ਨਾਮ ਵਿੱਚ ਰਤਿਆ ਰਹਿੰਦਾ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਜਿਨ੍ਹਾਂ ਨੂੰ ਇਹ ਲਾਲ ਰੰਗ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ, ਹਮੇਸ਼ਾ ਵਾਸਤੇ ਸਤਿਗੁਰੂ ਦੇ ਸਿਮਰਨ ਵਿੱਚ ਲੱਗ ਗਏ, ਮਹਾਰਾਜ ਕਹਿੰਦੇ ਉਹਨਾਂ ਨੂੰ ਭਉ ਦੁੱਖ ਨਾ ਹੈ। ਉਹਨਾਂ ਨੂੰ ਨਾ ਤਾਂ ਭਾਈ ਇਹ ਸੰਸਾਰ 'ਤੇ ਜਨਮ ਅਤੇ ਮਰਨ ਦਾ ਭਉ ਹੈ, ਨਾ ਜਨਮ ਅਤੇ ਮਰਨ ਦਾ ਦੁੱਖ ਹੈ, ਅਤੇ ਨਾ ਹੀ ਪਦਾਰਥਾਂ ਦੇ ਭੋਗਣ ਦਾ ਮੁੱਕਣ ਦਾ ਕੋਈ ਸੋਗ ਹੈ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਇਸ ਵਾਸਤੇ ਭਾਈ ਇਹ ਸਤਿਗੁਰੂ ਦੀ ਕਿਰਪਾ ਦਾ ਦੁਆਰਾ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਇਹ ਜਨਮ ਨੂੰ ਸਫਲਾ ਕਰਨ ਵਾਸਤੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੀਏ। ਗੁਰਪ੍ਰਸਾਦ ਨਾਨਕ ਗੁਣ ਗਾਹੇ, ਕਹਿੰਦੇ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕੀਤਾ, ਭਾਉ ਭਗਤੀ ਕੀਤੀ, ਮਹਾਰਾਜ ਫਰਮਾਉਂਦੇ ਨੇ ਜੋ ਤੁਧ ਸੇਵਾ ਹੈ ਤੈਨ ਭਉ ਦੁੱਖ ਨਾ ਹੈ। ਜਿਹੜਾ ਭਾਈ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਦੇ ਉੱਪਰ ਕਿਰਪਾ ਕਿਵੇਂ ਹੁੰਦੀ ਹੈ? ਗੁਰਪ੍ਰਸਾਦ ਨਾਨਕ ਗੁਣ ਗਾਹੇ, ਕਹਿੰਦੇ ਭਾਈ ਗੁਰੂ ਦੀ ਕਿਰਪਾ ਕਰਕੇ ਉਹਦਾ ਜਿਹੜਾ ਹਿਰਦਾ ਉਹ ਗੁਣਾਂ ਦੀ ਗਾਹ, ਗੁਣਾਂ ਦਾ ਘਰ ਬਣ ਜਾਂਦਾ, ਗੁਣਾਂ ਦਾ ਥਾਂ ਬਣ ਜਾਂਦਾ, ਅਥਵਾ ਉਹ ਔਗੁਣਾਂ ਨੂੰ ਗਾਹ ਦਿੰਦਾ, ਖਤਮ ਕਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋ ਜਾਂਦੀ ਹੈ।
ਜੋ ਦੀਸੈ ਸੋ ਤੇਰਾ ਰੂਪ।
ਜਿਹਨਾਂ ਉੱਪਰ ਸਤਿਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਨੇ ਜਰੇ ਜਰੇ ਵਿੱਚ ਉਸਦੀ ਜੋਤ ਨੂੰ ਪਛਾਣ ਲਿਆ, ਅਤੇ ਉਹਨਾਂ ਦੀ ਅਵਸਥਾ ਦੱਸਦੇ ਨੇ। ਜੋ ਦੀਸੈ ਸੋ ਤੇਰਾ ਰੂਪ, ਮਹਾਰਾਜ ਜੋ ਸੰਸਾਰ ਵਿੱਚ ਦਿਸਦਾ ਹੈ ਇਹਦੇ ਵਿੱਚ ਆਪਦੀ ਚੇਤਨ ਸਤਾ ਹੈ, ਇਹ ਤੇਰਾ ਹੀ ਰੂਪ ਹੈ। ਸੋ ਭਗਤ ਧੰਨੇ ਵਰਗਿਆਂ ਨੇ ਸਾਧ ਸੰਗ ਜੀ ਪ੍ਰਤੱਖ ਹੀ ਦੇਖ ਲਿਆ ਸੀ, ਜਦੋਂ ਪ੍ਰਸ਼ਾਦੇ ਕੁੱਤਾ ਚੁੱਕ ਕੇ ਲੈ ਗਿਆ, ਮਗਰ ਭੱਜੇ ਪ੍ਰਸ਼ਾਦੇ ਲੈ ਕੇ, ਕਿਉਂਕਿ ਰੂਪ ਉਹਦਾ ਦੇਖ ਲਿਆ, ਕੁੱਤੇ ਦਾ ਰੂਪ ਨਹੀਂ ਦਿਸਿਆ, ਪਰਮਾਤਮਾ ਦਾ ਹੀ ਰੂਪ ਦਿਸਿਆ। ਇਸ ਵਾਸਤੇ ਉਹਨਾਂ ਦੀ ਦ੍ਰਿਸ਼ਟੀ ਦਿਵ ਦ੍ਰਿਸ਼ਟ ਬਣ ਜਾਂਦੀ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਜੋ ਦੀਸੈ ਸੋ ਤੇਰਾ ਰੂਪ, ਜੋ ਵੀ ਦੇਖਦੇ ਨੇ ਉਹਦੇ ਵਿੱਚ ਆਪ ਜੀ ਦੀ ਹੀ ਸ਼ਕਤੀ, ਆਪ ਦੀ ਸਤਾ, ਆਪ ਦੀ ਚੇਤਨ ਸਤਾ ਨੂੰ ਉਹ ਦਰਸ਼ਨ ਕਰਦੇ ਹਨ।
ਗੁਣ ਨਿਧਾਨ ਗੋਬਿੰਦ ਅਨੂਪ।
ਵਾਸਤੇ ਮਹਾਰਾਜ ਆਪ ਜੀ ਗੁਣਾਂ ਦੇ ਖਜ਼ਾਨੇ ਹੋ, ਆਪ ਦੁਨੀਆਂ ਨੂੰ ਗੁਣ ਬਖਸ਼ਣ ਵਾਲੇ ਹੋ। ਨਾਨਕ ਨਿਰਗੁਣ ਗੁਣ ਕਰੇ, ਗੁਣ ਵਣਤਿਆਂ ਗੁਣ ਦੇ। ਜਿਨ੍ਹਾਂ ਨੂੰ ਬੇਅੰਤ ਗੁਣ ਦਿੱਤੇ ਨੇ ਉਹ ਮਤਾਂ ਸਮਝੇ ਕਿ ਮੈਂ ਬਹੁਤ ਪੜ੍ਹ ਗਿਆ, ਮੈਂ ਬਹੁਤ ਵਿਦਵਾਨ ਬਣ ਗਿਆ, ਮੈਂ ਵੱਡਾ ਗਿਆਨੀ ਬਣ ਗਿਆ। ਮਹਾਰਾਜ ਕਹਿੰਦੇ ਨਹੀਂ ਭਾਈ, ਗੁਣ ਵਣਤਿਆਂ ਗੁਣ ਦੇ, ਤਿੰਨਾਂ ਨੂੰ ਹੋਰ ਗੁਣ ਦੇ ਦਿੰਦਾ ਹੈ। ਜੇ ਅਸੀਂ ਝੋਲੀ ਅੱਡ ਕੇ ਅਰਦਾਸ ਕਰਾਂਗੇ, ਸ਼ਰਧਾ ਅਤੇ ਭਾਵਨਾ ਰੱਖਾਂਗੇ, ਉੱਥੇ ਕੋਈ ਗੁਣਾਂ ਦੀ ਭਾਈ ਤੋੜ ਥੋੜ੍ਹੀ ਹੈ, ਫਿਰ ਹੋਰ ਗੁਣ ਦੇ ਦਿੰਦਾ। ਗੁਣ ਨਿਧਾਨ ਗੋਬਿੰਦ ਅਨੂਪ, ਮਹਾਰਾਜ ਸੱਚੇ ਪਾਤਸ਼ਾਹ ਜੀ ਐਸਾ ਆਪ ਜੀ ਦਾ ਸਰੂਪ ਹੈ।
ਸਿਮਰ 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 ਜਨ ਸੋਏ।
ਸਾਨੂੰ ਸਮਝਾਉਂਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਉਹਦਾ ਸਿਮਰਨ ਕਰ ਮਨ ਬਾਣੀ ਕਰਕੇ, ਉਹਦਾ ਸਿਮਰਨ ਕਰ ਸਰੀਰ ਕਰਕੇ, ਹਮੇਸ਼ਾ ਵਾਸਤੇ ਉਹਦਾ ਸਿਮਰਨ ਕਰ। ਹੇ ਤਾਂ ਪਰਮਾਤਮਾ ਦਾ ਜਨ ਸੇਵਕ ਬਣੇਗਾ ਅਤੇ ਸੋਏ ਤਾਂ ਉਸ ਦੀ ਜੋ ਸਵੈ ਸ਼ਕਤੀ ਹੈ ਉਹਦੇ ਵਿੱਚ ਅਭੇਦ ਹੋ ਜਾਵੇਗਾ। ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਕਹਿੰਦੇ ਭਾਈ ਜਦੋਂ ਪਰਮਾਤਮਾ ਦਾ ਸਿਮਰਨ ਕਰੇਗਾ ਤਾਂ ਫਿਰ ਉਸ ਦੀ ਸੋਈ ਸ਼ਕਤੀ ਵਿੱਚ ਤੂੰ ਆਪ ਲੀਨ ਹੋ ਜਾਵੇਂਗਾ।
ਨਾਨਕ ਕਰਮ ਪ੍ਰਾਪਤ ਹੋਏ,
ਜਿਵੇਂ ਪਰਮਾਤਮਾ ਦਾ ਸਿਮਰਨ ਕਰੇਗਾ ਭਉ ਭਗਤੀ ਕਰੇਗਾ ਤੇ ਫਿਰ ਨਾਨਕ ਕਰਮ ਪ੍ਰਾਪਤ ਹੋਏ। ਫਿਰ ਮਹਾਰਾਜ ਦੀ ਨਦਰ ਤੇਰੇ ਤੇ ਉੱਪਰ ਐਸੀ ਨਦਰ ਹੋਏਗੀ ਜਿਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਹੋ ਜਾਵੇਗਾ, ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ।
ਜਿਨ ਜਪਿਆ ਤਿਸ ਕਉ ਬਲਿਹਾਰ,
ਫਰਮਾਉਂਦੇ ਨੇ ਜਿਨ੍ਹਾਂ ਨੇ ਵੀ ਭਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਕਹਿੰਦੇ ਧਨ ਨੇ ਉਹ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਤਿਨ੍ਹਾਂ ਤੋਂ ਬਲਿਹਾਰ ਜਾਂਦੇ ਹਨ।
ਕੈ ਸੰਗ ਤਰੈ ਸੰਸਾਰ,
ਉਹਨਾਂ ਉੱਪਰ ਪਰਮਾਤਮਾ ਦੀ ਐਸੀ ਕਿਰਪਾ ਹੋ ਜਾਂਦੀ ਹੈ ਕਿ ਉਹ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਨੇ, ਕਿਉਂਕਿ ਉਹਨਾਂ ਵਿੱਚ ਨਿੱਜ ਸਵਾਰਥ ਨਹੀਂ ਰਹਿ ਜਾਂਦਾ। ਜਦੋਂ ਵੀ ਕੋਈ ਆਉਂਦਾ ਹੈ ਗੁਰੂ ਕਾ ਪਿਆਰਾ ਐਸੇ ਮਹਾਂਪੁਰਖਾਂ ਦੇ ਪਾਸ ਜਿਨ੍ਹਾਂ ਨੇ ਆਪ ਨਾਮ ਜਪਿਆ, ਨਾਮ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦੇ ਭਾਈ ਅੰਦਰ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੈ, ਉਹ ਇਹੀ ਕਹਿਣਗੇ ਗੁਰੂ ਕੇ ਸਿੱਖੋ ਅੰਮ੍ਰਿਤ ਛਕੋ, ਨਾਮ ਜਪੋ, ਪ੍ਰਭੂ ਦੀ ਭਉ ਭਗਤੀ ਕਰੋ, ਬਾਣੀ ਪੜ੍ਹੋ, ਦਸਾਂ ਨੌਵਾਂ ਦੀ ਕਿਰਤ ਕਰੋ, ਧਰਮ ਨਾਲ ਜੁੜੋ। ਉਹ ਹਮੇਸ਼ਾ ਵਾਸਤੇ ਇਹੀ ਉਪਦੇਸ਼ ਦੇਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਤਿਸ ਕੈ ਸੰਗ ਤਰੈ ਸੰਸਾਰ, ਜੇ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਆਪ ਨਾਮ ਜਪਿਆ, ਨਾਮ ਵਿੱਚ ਰੰਗੇ ਹੋਏ ਨੇ, ਕਈ ਵੀਰ ਕਿੰਤੂ ਕਰਦੇ ਨੇ, ਬਦਕਿਸਮਤੀ ਦੇ ਨਾਲ ਉਹਨਾਂ ਨੂੰ ਕਿਸੇ ਪੁੱਜੇ ਹੋਏ ਪੂਰਨ ਸਾਧੂ ਦਾ ਸੰਗ ਹੀ ਨਹੀਂ ਹੋਇਆ, ਉਹਨਾਂ ਨੂੰ ਸੰਗਤ ਪ੍ਰਾਪਤੀ ਨਹੀਂ ਹੋਈ, ਉਹ ਵਾਂਝੇ ਹੀ ਰਹਿ ਗਏ। ਜਿਨ੍ਹਾਂ ਜਿਨ੍ਹਾਂ ਨੂੰ ਹੋਈ ਹੈ ਨਾ, ਉਹ ਕਦੇ ਵੀ ਨਹੀਂ ਕਹਿੰਦੇ। ਹਾਂ, ਕਈ ਵੇਖੇ ਨੇ ਮਹਾਂਪੁਰਖਾਂ ਕੋਲ ਆਉਣ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਤਰਕਾਂ ਕਰਦੇ ਨੇ, ਪਰ ਜਦੋਂ ਕਿਸੇ ਪੂਰਨ ਮਹਾਂਪੁਰਖ ਦੇ ਦਰਸ਼ਨ ਕਰਦੇ ਨੇ, ਪ੍ਰਸ਼ਨ ਕਰਦੇ ਨੇ, ਸਵਾਲ ਜਵਾਬ ਕਰਦੇ ਨੇ, ਤ੍ਰਿਪਤੀ ਹੋ ਜਾਂਦੀ, ਸੰਤੁਸ਼ਟੀ ਹੋ ਜਾਂਦੀ ਹੈ। ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਤਿਸ ਕੈ ਸੰਗ ਤਰੈ ਸੰਸਾਰ, ਇਹ ਦੁਨੀਆ ਵੀ ਐਸੇ ਮਹਾਂਪੁਰਖਾਂ ਦੇ ਸੰਗ ਨਾਲ ਸੰਗਤ ਵਿੱਚ ਆ ਕੇ ਇਸ ਭਵ ਸੰਸਾਰ ਨੂੰ ਤਰਨ ਵਾਸਤੇ ਸਮਰੱਥ ਹੋ ਜਾਂਦੀ ਹੈ।
ਕਹੋ ਨਾਨਕ ਪ੍ਰਭ ਲੋਚਾ ਪੂਰਾ,
ਫਰਮਾਉਂਦੇ ਨੇ ਕਿ ਭਾਈ ਉਹਦੇ ਸਿਮਰਨ ਨਾਲ ਮਨੁੱਖ ਦੀ ਹਰ ਤਰ੍ਹਾਂ ਦੀ ਇੱਛਾ ਪੂਰਨ ਹੋ ਜਾਂਦੀ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਇਸ ਵਾਸਤੇ ਸਭ ਤਰ੍ਹਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਛਾ ਪੂਰੀ ਕਰ ਦਿੰਦੇ ਹਨ।
ਸੰਤ ਜਨਾ ਕੀ ਬਾਸ਼ੋ ਤੂਰ,
ਮਨ ਵਿੱਚ ਲਾਲਸਾ ਹੋਵੇ, ਮਨ ਵਿੱਚ ਇੱਛਾ ਹੋਵੇ, ਸੰਤ ਜਣਾ ਕੀ ਬਾਸ਼ੋ ਧੂਰ, ਐਸੇ ਸੰਤ ਜਣ ਜਿਹੜੇ ਆਪ ਪਰਮਾਤਮਾ ਦਾ ਨਾਮ ਜਪਦੇ ਨੇ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਸੰਤ ਜਣਾਂ ਦੇ ਚਰਨਾਂ ਦੀ ਧੂੜ ਬਣਾ ਦਿਓ ਸਾਨੂੰ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਲੋੜੀਂਦੜਾ ਸਾਜਨ ਮੇਰਾ।
ਜੈਤ ਸਰੀ ਰਾਗ ਦੇ ਵਿੱਚ ਜੋ ਲੜੀਵਾਰ ਕਥਾ ਇਸ ਸਥਾਨ 'ਤੇ ਚੱਲ ਰਹੀ ਹੈ, ਆਓ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਜਿਹੜੇ ਜਗਿਆਸੂ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਨ੍ਹਾਂ ਨੇ प्रभु भगती पालिया है, जेड़े परमात्मा के नज़दीक पहुँच गए, जिन्हों ऐसी कृपा हुई कि जिधर भी देखते परमात्मा का सरूप नज़र आता है, उन्हों की अवस्था सतगुरु सच्चे पातशाह जी आप कृपा करके फरमा रहे हैं। पंजवें पातशाह जैतसरी राग दे विच रहमत कृपा कर रहे ने, लोड़िंदड़ा साजन मेरा। सो लोड़िंदड़ा दो अर्थ ने, एक तो लोड़ मुताबक सानू चाहिए, जिहड़ी चीज़ की इच्छा होवे, जिहड़ी चीज़ की जरूरत होवे भी सानू आ चीज़ चाहिए है। दूसरा हुंदा देखना, अखी लोड़ी ना लहा। महाराज सच्चे पातशाह जी ने कहा ये जिहड़ा लोड़ है, लोड़ नाम देखण नू भी कहा है। हजूर फरमाते हैं लोड़िंदड़ा साजन मेरा, असी चाहते हाँ कि वह परमात्मा वह वाहिगुरु वह साडा सज्जन साडा मित्र साडी नज़र विच आ जाए, असी उस दे दर्शन कर सकीए, असी दर्शन करके नदरी नज़र निहाल हो जाइए, ऐसे असी उस परमात्मा नू प्रभु परमात्मा ऐसे मित्र नू लोड़िंदड़ा साजन मेरा जिहड़ा सज्जन सच्चा पातशाह हो, सिर साहां दे साहो, जिस पास बैठे हाँ सो ही है सभना दा वे साहो। सज्जन सही नाल मैं चलदिया नाल चलन, जिथे लेखा मंगिया तिथे खड़े दसन। कहिंदे ऐसा सज्जन अस चाहते हाँ, लोड़दे हाँ कि उसके दर्शन सानू होण।
घर घर मंगल गावो नीके,
हजूर फरमाते ने फिर घर घर हिरदे हिरदे चारा ही खाणियों विच महाराज सच्चे पातशाह जी कहते जिने जीव ने वो घट घट दे विच हिरदे हिरदे दे विच उस परमात्मा दे चंगे गुण गाउंदे हन।
घट घट तिस है बसेरा,
क्योंकि इन्हां घटां घटां दे विच घट घट मैं हरजू बसा संतन कहो पुकार। साडे हिरदियां विच परमात्मा दा वासा है, वो हमेशा वास्ते ही साडे अंदर वस रहा है।
रहाओ सुख आराधना दुख आराधना,
विश्राम दे के कृपा कर रहे ने। कई बार सानू भुलेखा लगता भी जे साडे घट अंदर साडे हिरदे अंदर परमात्मा का वासा है, वो साडे हिरदे विच ही वस रहा है, तो फिर नज़र क्यों नहीं आता, फिर उन्हों जपन की लोड़ की है, उदी प्राप्ति वास्ते फिर होर साधना की क्यों जरूरत पैंदी है। साध संगत जी ये समझने वाली गल है। धन गुरु अर्जन साहब सच्चे पातशाह जी ने कृपा की है, जैसे धरती उपर मेघला बरसत है क्या धरती मध्य पानी ना ही, जिमें बरसात की लोड़ हुंदी है धरती नूं कि धरती दे थले पानी नहीं हैगा। इस तरह महाराज सच्चे पातशाह जी कहिंदे ने कि साडे हिरदे विच परमात्मा दे नाम की बरकत पई है, रोशनी पई है, पर उस रोशनी नूं उजागर करन वास्ते सानू बरसात की लोड़ है। जिवें असी घरां विच नलके लाउणे हन, नलके पहलां हुण तां थोड़ा कम घट गया, पहलां हर घर विच ही हर दूजे घर विच नलका हुंदा सी, ते जदों नलका ला दिंदे ते फिर जिहड़ा लाउण वाला कारीगर मिस्त्री है वो कहिंदा लियाओ भाई हुण पाणी लियाओ, ते घर दे पुछदे ने वी पाणी वास्ते तां नलका लाया, तो जे फिर पानी लियाइए तो फिर नलका लाने का लाभ की आ। वो कहिंदा नहीं भाई तुहानू समझ नहीं, पहला इहदे विच पानी पावांगे मशीन विच, इहदी मशीन भरांगे पानी नाल, फिर अगों इहदा मूँह बंद करके सहजे सहजे इस नूं हिलावांगे गेड़ांगे, तो सहजे सहजे उस पानी नाल जिहड़ा उपरों पानी पावांगे ना उहदे नाल इहदी बाहरली हवा बंद हो जाएगी, तो फिर सहजे सहजे ये पंप की हवा भी पूरी निकल जाएगी, तो फिर हेठले पानी नू ए उपरला पानी चुक लेगा, तो जदों दोनों पानियों का मिलाप हो गया फिर जिन्ना मर्जी पानी कढ़ी जायो, फिर गवांडियां नू भी बाल्टियां भर भर के दे जायो, फिर नहीं मुकना। साडे अंदर साध संग जी परमात्मा का नाम है, ये देह रूप नलका लाया अकाल पुरख वाहिगुरु ने। साध संग जी ये परमात्मा ने नाम तो रखिया है, पर युगती दसी धन गुरु अर्जन साहब सच्चे पातशाह युगती दस रहे हैं कि भाई ਇਹਦੇ ਵਿੱਚ ਕਈ ਤਰ੍ਹਾਂ ਦੀ ਹਵਾ ਹੈ, ਅਪਾਣ ਹਵਾ ਹੈ, ਮਾਣ ਹਵਾ ਹੈ, ਇਹਦੇ ਵਿੱਚ ਵਿਕਾਰਾਂ ਦੀ ਹਵਾ ਹੈ, ਜਿਹਦੇ ਕਰਕੇ ਇਹ ਸਾਡੀ ਰਸਨਾ ਦੁਆਰਾ ਜਪਿਆ ਹੋਇਆ ਨਾਮ ਸਾਡੇ ਹਿਰਦੇ ਰੂਪ ਜਿਹੜਾ ਹਿਰਦੇ ਦੇ ਵਿੱਚ ਪਿਆ ਨਾਮ ਹੈ ਉਹਦੇ ਤੱਕ ਪਹੁੰਚਦਾ ਨਹੀਂ। ਅਤੇ ਫਿਰ ਪੰਜਾਂ ਪਿਆਰਿਆਂ ਨੇ ਸਾਨੂੰ ਯੁਗਤੀ ਦੱਸੀ ਕਿ ਭਾਈ ਆਹ ਵਾਹਿਗੁਰੂ ਦਾ ਨਾਮ ਹੈ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਆਪਣੇ ਫੁਰਨਿਆਂ ਨੂੰ ਰੋਕੋ, ਫੁਰਨਿਆਂ ਨੂੰ ਰੋਕ ਕੇ ਫਿਰ ਵਾਹਿਗੁਰੂ 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 ਦਾ ਸਿਮਰਨ ਕਰੋ। ਸਾਰੇ ਜਪਿਓ ਭਾਈ, ਵਾਹਿਗੁਰੂ 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 ਵਾਹਿਗੁਰੂ, ਗੱਜ ਕੇ ਜਪੋ ਸਾਰੇ ਭਾਈ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਦੋਂ ਭਾਈ ਇਹ ਵਾਹਿਗੁਰੂ 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 ਅਸੀਂ ਜਪਿਆ, ਜਿਵੇਂ ਜਿਵੇਂ ਬਾਹਰ ਦੇ ਫਰਨੇ ਰੁਕੇ, ਅਕਾਲ ਪੁਰਖ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਅਤੇ ਫਿਰ ਜਿਹੜਾ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਪਿਆ ਹੈ, ਜਦੋਂ ਉਸ ਨਾਮ ਦੇ ਨਾਲ ਸਾਡੀ ਰਸਨਾ ਨਾਲ ਜਪਿਆ ਹੋਇਆ ਨਾਮ ਜੁੜ ਗਿਆ, ਅਤੇ ਫਿਰ ਭਾਈ ਇਹ ਨਿਰੰਤਰ ਇਹ ਨਾਮ ਚੱਲੇਗਾ। ਮੈਂ ਇੱਥੇ ਇੱਕ ਬੇਨਤੀ ਕਰਾਂ ਕਿ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਦੋਂ ਘਰ ਵਿੱਚ ਸੀ ਨਾ, ਸਿਮਰਨ ਭਜਨ ਵਿੱਚ ਜੁਟੇ ਹੋਏ ਸਨ, ਬਹੁਤ ਲੰਮਾ ਸਿਮਰਨ ਸੀ ਉਹਨਾਂ ਦਾ, ਨਿਤਨੇਮ ਸੀ, ਕਈ ਵਾਰ ਕਿਤੇ ਰਾਤ ਨੂੰ ਉਹਨਾਂ ਨੂੰ ਜਗਾਉਣਾ ਪੈ ਜਾਣਾ ਨਾ ਕਿਸੇ ਕੰਮ ਧੰਦੇ, ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਸਰੀਰ ਨੂੰ ਟੱਚ ਕਰਨਾ ਥੋੜ੍ਹਾ ਜਿਹਾ, ਅਤੇ ਉੱਠ ਕੇ ਬਹਿੰਦੇ ਆ ਸਾਰ, ਜਦੋਂ ਉੱਠਦੇ ਉਹ ਇੰਨੀ ਸਪੀਡ ਦੇ ਨਾਲ ਵਾਹਿਗੁਰੂ 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 ਕਹਿੰਦੇ, ਪਾਪ ਪਹਿਲਾਂ ਹੀ ਅੰਦਰ ਚੱਲਦਾ ਹੁੰਦਾ ਸੀ ਵਾਹਿਗੁਰੂ ਸੁੱਤੇ ਪਿਆਂ ਵੀ, ਅਤੇ ਫਿਰ ਨੇਤਰ ਐਂ ਲਾਲ ਹੁੰਦੇ, ਪਰ ਦੋ ਕੁ ਸਕਿੰਟ ਦੇ ਬਾਅਦ ਹੀ ਜਦੋਂ ਦੁਬਾਰਾ ਨੇਤਰ ਖੋਲ੍ਹਦੇ ਤਾਂ ਫਿਰ ਸੁਧਾਰ ਨਹੀਂ ਹੁੰਦੇ। ਇਹ ਪਰਮਾਤਮਾ ਦੇ ਅੰਦਰ ਜੋ ਲਾਈਟ ਹੈ, ਪਰਮਾਤਮਾ ਦੇ ਨਾਮ ਦੀ ਰੋਸ਼ਨੀ ਹੈ, ਉਹ ਬੇਅੰਤ ਹੈ ਭਾਈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਸਾਡੇ ਅੰਦਰ ਭਾਵੇਂ ਘੱਟ ਘੱਟ ਤਿਸੈ ਬਸੇਰਾ, ਉਹਦੇ ਅੰਦਰ ਸਾਡੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਤਾਂ ਹੈ, ਹਜ਼ੂਰ ਰਹਾਉ ਬਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਸੁਖ ਆਰਾਧਨਾ ਦੁਖ ਆਰਾਧਨਾ,
ਕਹਿੰਦੇ ਭਾਈ ਆਹ ਗੱਲ ਯਾਦ ਰੱਖਿਓ, ਜਦੋਂ ਸੁੱਖ ਆਉਂਦਾ ਨਾ ਤੇ ਅਸੀਂ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਹਾਂ, ਉਦੋਂ ਅਸੀਂ ਪਦਾਰਥਾਂ ਵਿੱਚ ਪੈ ਜਾਂਦੇ ਹਾਂ, ਪਦਾਰਥਾਂ ਦੇ ਨਾਲ ਵੀ ਕੁਕਰਮ ਕਰਦੇ ਹਾਂ, ਪਦਾਰਥਾਂ ਨੂੰ ਉਲਟ ਪਾਸੇ ਵਰਤਦੇ ਹਾਂ, ਉਦੋਂ ਭੁੱਲ ਜਾਂਦੇ ਪਰਮਾਤਮਾ ਦੀਆਂ ਦਾਤਾਂ ਨੂੰ। ਜਦੋਂ ਦੁੱਖ ਹੁੰਦਾ ਹੈ ਤੇ ਉਦੋਂ ਪਰਮਾਤਮਾ ਨੂੰ ਚੇਤੇ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕਾਮ ਪਰੇ ਪਰ ਸਿਮਰੀਆ ਐਸਾ ਸਿਮਰੋ ਨਿੱਤ, ਜਦੋਂ ਕਾਮ ਪਏ ਤੋਂ ਸਿਮਰਦੇ ਹਨ ਨਾ, ਐਸੇ ਪ੍ਰਭੂ ਨੂੰ ਹਮੇਸ਼ਾ ਵਾਸਤੇ ਸਿਮਰਨਾ ਕਰੋ। ਹਜ਼ੂਰ ਫਰਮਾਉਂਦੇ ਆ ਭਾਈ, ਦੁੱਖ ਦੇ ਵਿੱਚ ਵੀ ਉਹਨੂੰ ਆਰਾਧਨਾ ਕਰੋ, ਚਿੰਤਾ ਨਾ ਕਰੋ ਦੁੱਖ ਦੀ ਕਿ ਇਹ ਦੁੱਖ ਆ ਗਿਆ ਕਿਵੇਂ ਨਿਮਰਤ ਹੋਵੇਗਾ, ਇਹ ਸਾਡੇ 'ਤੇ ਵਿਪਤਾ ਕਿਉਂ ਪੈ ਗਈ, ਨਹੀਂ ਭਾਈ, ਅਡੋਲ ਰਹਿ ਕੇ ਪਰਮਾਤਮਾ ਨੂੰ ਯਾਦ ਕਰੋ। ਅਤੇ ਜਦੋਂ ਪਰਮਾਤਮਾ ਸੁੱਖ ਦਿੰਦਾ ਹੈ, ਸੁੱਖ ਦੇ ਵਿੱਚ ਵੀ ਦੁੱਖ ਸੁੱਖ ਪਿਆਰੇ ਤੁਧ ਧਿਆਈ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ, ਇਹ ਸਮਤ ਗੁਰੂ ਤੇ ਪਾਈ, ਇਹ ਤੇ ਭਾਈ ਜਿਹੜੀ ਸ੍ਰੇਸ਼ਟ ਮਤ ਹੈ ਨਾ, ਗੁਰੂ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਕਿ ਦੁੱਖ ਦੇ ਵਿੱਚ ਵੀ ਪਰਮਾਤਮਾ ਨੂੰ ਆਰਾਧਣਾ ਹੈ। ਆਰਾਧੇ ਆਰਾਧੇ ਉਹ ਤਾਂ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ। ਸਤਿਗੁਰੂ ਜੀ ਫਰਮਾਉਂਦੇ ਨੇ ਦੁੱਖ ਦੇ ਵਿੱਚ ਵੀ ਤੇ ਸੁੱਖ ਦੇ ਵਿੱਚ ਵੀ ਉਸ ਪਰਮਾਤਮਾ ਦੀ ਆਰਾਧਨਾ ਕਰਨੀ ਹੈ।
ਬਿਸਰੈ ਨਾ ਕਾਹੂ ਬੇਰਾ,
ਜੇ ਦੁੱਖ ਵਿੱਚ ਵੀ ਯਾਦ ਕਰਾਂਗੇ, ਸੁੱਖ ਵਿੱਚ ਵੀ ਉਹਦਾ ਪੱਲਾ ਨਾ ਛੱਡਾਂਗੇ, ਤੇ ਫਿਰ ਕੋਈ ਵੇਲਾ ਹੀ ਨਹੀਂ ਜਿਸ ਵੇਲੇ ਪਰਮਾਤਮਾ ਦਾ ਨਾਮ ਵਿਸਰੇ, ਨਹੀਂ ਭਾਈ ਹਮੇਸ਼ਾ ਹੀ ਉਸ ਨੂੰ ਯਾਦ ਰੱਖਾਂਗੇ।
ਨਾਮ ਜਪਤ ਕੋਟ ਸੂਰ ਉਜਾਰਾ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇਹ ਦੁਨੀਆ ਭਰਮਾਂ ਦੇ ਅੰਧੇਰੇ ਵਿੱਚ ਸੁੱਤੀ ਪਈ ਹੈ, ਬਹੁਤ ਹਨੇਰੇ ਵਿੱਚ ਭਾਵ ਐਸੀ ਇੱਕ ਧੁੰਦਤਾਈ ਅੰਧਤਾਈ ਦੇ ਵਿੱਚ ਇਹ ਦੁਨੀਆ ਬਸਰ ਕਰ ਰਹੀ ਆ। ਤਾਂ ਜੇ ਭਾਈ ਗੁਰਦਾਸ ਜੀ ਨੇ ਫਰਮਾਇਆ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਕਿਉਂਕਿ ਹਜ਼ੂਰ ਨੇ ਇਸ ਸ੍ਰਿਸ਼ਟੀ ਦਾ ਹਿਸਾਬ ਲਾ ਲਿਆ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਹ 'ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਇਹ ਭਰਮਾਂ ਦਾ ਅੰਧੇਰਾ ਮੁੱਕ ਨਹੀਂ ਸੀ ਸਕਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਮ ਜਪਤ ਕੋਟ ਸੂਰ ਉਜਾਰਾ, ਜਿਹੜਾ ਪਰਮਾਤਮਾ ਦਾ ਨਾਮ ਹੈ ਇਹਦਾ ਜਿਹੜੀ ਉਜਾਗਰਤਾ ਹੈ, ਇਹਦਾ ਜਿਹੜਾ ਉਜਿਆਲਾ ਹੈ, ਜਿਹੜੀ ਇਹਦੀ ਰੋਸ਼ਨੀ ਹੈ, ਲਾਈਟ ਹੈ, ਉਹ ਕਰੋੜਾਂ ਹੀ ਸੂਰਜਾਂ ਤੋਂ ਵੀ ਕਿਤੇ ਜ਼ਿਆਦੇ ਹੈ।
ਬਿਨਸੈ ਭਰਮ ਅੰਧੇਰਾ,
ਕਿਉਂਕਿ ਆਪਾਂ ਦੇਖਦੇ ਹਾਂ ਨਾ, ਜਦੋਂ ਗਾੜੀ ਧੁੰਦ ਪਈ ਹੋਵੇ ਅਤੇ ਉਦੋਂ ਆ ਜਿਹੜਾ ਦੁਨਿਆਵੀ ਸੂਰਜ ਹੈ, ਮੰਨਦੇ ਨੇ ਕਿ ਇਸ ਦੀ ਬਹੁਤ ਤਪਸ਼ ਹੈ, ਇਸ ਦੀ ਬਹੁਤ ਲਾਈਟ ਹੈ, ਪਰ ਸੂਰਜ ਚੜ੍ਹਿਆ ਹੋਣ ਦੇ ਬਾਵਜੂਦ ਵੀ ਐਸੀ ਧੁੰਦ ਦੇ ਵਿੱਚ ਗੱਡੀਆਂ ਟਕਰਾ ਜਾਂਦੀਆਂ ਨੇ, ਦੀਂਹਦਾ ਕੁਝ ਨਹੀਂ। ਆਹ ਜਿਹੜੀ ਦੁਨਿਆਵੀ ਧੁੰਦ ਹੈ ਇਹ ਹੀ ਨਹੀਂ ਚੱਕੀ ਜਾਂਦੀ, ਇਹ ਹੀ ਨਹੀਂ ਦੂਰ ਹੁੰਦੀ, ਅਤੇ ਜਿਹੜੀ ਭਰਮਾਂ ਦੀ ਧੁੰਦ ਹੈ ਸਾਧ ਸੰਗਤ ਜੀ, ਉਹ ਤਾਂ ਇਹ ਤੋਂ ਕਿਤੋਂ ਅੰਧਤਾਈ ਵਾਲੀ ਹੈ। ਭਰਮਾਂ ਦੇ ਵਿੱਚ ਪਈ ਦੁਨੀਆ ਨੂੰ ਸੁਧਾਰਨਾ ਕੋਈ ਸੌਖੀ ਗੱਲ ਨਹੀਂ ਸੀ। ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਮਹਾਰਾਜ ਜਿਹੜੀ ਤੂੰ ਕਿਰਪਾ ਕੀਤੀ ਹੈ ਨਾ, ਇਹ ਨਹੀਂ ਸੀ ਕਰ ਸਕਦਾ ਕੋਈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇੰਨਾ ਉਜਿਆਰਾ ਹੈ ਪਰਮਾਤਮਾ ਦੇ ਨਾਮ ਦਾ, ਬਿਨਸੈ ਭਰਮ ਅੰਧੇਰਾ, ਸਾਰੇ ਤਰ੍ਹਾਂ ਦੇ ਸੱਤ ਤਰ੍ਹਾਂ ਦਾ ਭੈ ਭਰਮ ਦੂਰ ਹੋ ਜਾਂਦਾ ਹੈ, ਕਿਸੇ ਨੇੜੇ ਵੀ ਨਹੀਂ ਰਹਿੰਦਾ।
ਥਾਨ ਥਨੰਤਰ ਸਭ ਨੀ ਜਾਈ,
ਥਾਨ ਕਹਿੰਦੇ ਨੇ ਘਰਾਂ ਨੂੰ, ਬਿਲਡਿੰਗਾਂ ਨੂੰ, ਮਕਾਨਾਂ ਨੂੰ, ਅਤੇ ਥਨੰਤਰ ਕਹਿੰਦੇ ਨੇ ਜਿਹੜੇ ਉਹਦੇ ਵਿੱਚ ਜੀਵ ਰਹਿੰਦੇ ਨੇ, ਜਿਹੜੇ ਵਿਅਕਤੀ ਉਹਨਾਂ ਘਰਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਥਨੰਤਰ ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਥਾਨ ਥਨੰਤਰ ਸਭ ਨੀ ਜਾਈ, ਇਹਨਾਂ ਥਾਨਾਂ ਵਿੱਚ ਵੀ, ਘਰਾਂ ਵਿੱਚ ਵੀ, ਅਤੇ ਘਰਾਂ ਵਿੱਚ ਰਹਿਣ ਵਾਲੇ ਗੁਰਮੁਖਾਂ ਵਿੱਚ ਵੀ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਜਗ੍ਹਾ ਦੇ ਉੱਪਰ,
ਜੋ ਦੀਸੈ ਸੋ ਤੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਦ੍ਰਿਸ਼ਟਮਾਨ, ਜੋ ਦ੍ਰਿਸ਼ਟੀ ਵਿੱਚ ਆ ਰਿਹਾ ਨਾ, ਉਹ ਤੇਰਾ ਹੀ ਰੂਪ ਹੈ, ਤੇਰਾ ਹੀ ਪ੍ਰਕਾਸ਼ ਹੈ, ਅਤੇ ਉਹਦੀ ਤੇਰੀ ਹੀ ਹੋਂਦ ਹੈ। ਮਹਾਰਾਜ ਆਪ ਜੀ ਦੀ ਹੋਂਦ ਤੋਂ ਬਿਨਾਂ ਸੰਸਾਰ ਦੇ ਵਿੱਚ ਕੁਝ ਸਥਿਰ ਨਹੀਂ ਸੀ ਰਹਿ ਸਕਦਾ। ਇਸ ਵਾਸਤੇ ਥਾਨ ਥਨੰਤਰ ਸਭ ਨੀ ਜਾਈ, ਜੋ ਦਿਸੈ ਸੋ ਤੇਰਾ। ਮਹਾਰਾਜ ਜਿੰਨੇ ਮਨੁੱਖ ਵੀ ਦਿਸਦੇ ਨੇ, ਅਤੇ ਜਿੰਨੀਆਂ ਬਿਲਡਿੰਗਾਂ, ਦੁਨੀਆਂ ਦੀ ਹੋਂਦ, ਵੱਡੇ ਵੱਡੇ ਬ੍ਰਹਿਮੰਡ ਦਿਸਦੇ ਨੇ, ਇਹ ਤੇਰੇ ਸਹਾਰੇ 'ਤੇ ਨੇ, ਤੇਰਾ ਹੀ ਰੂਪ ਹਨ।
ਸੰਤ ਸੰਗ ਪਾਵੈ ਜੋ ਨਾਨਕ,
ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਸੰਤਾਂ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਕਰ ਲੈਂਦੇ ਨੇ, ਜਿਹੜੇ ਮੇਰੇ ਵੀਰ ਕਿੰਤੂ ਕਰਦੇ ਨੇ, ਫਿਰ ਧਿਆਨ ਦਿਓ, ਇਹ ਕੋਈ ਮਨੁੱਖ ਨਹੀਂ ਕਹਿ ਰਿਹਾ, ਇਹ ਤਾਂ ਰੱਬ ਆਪ ਕਹਿ ਰਿਹਾ। ਗੁਰ ਅਰਜਨ ਪ੍ਰਤੱਖ ਹਰ ਆਪ ਕਹਿ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਸੰਤ ਸੰਗ ਪਾਵੈ ਜੋ ਨਾਨਕ, ਜਿਹੜੇ ਭਾਈ ਪਰਮਾਤਮਾ ਨਾਲ ਰੰਗੇ ਹੋਏ ਮਹਾਂਪੁਰਖਾਂ ਦਾ ਸੰਗ ਪ੍ਰਾਪਤ, ਸੰਗਤ ਪ੍ਰਾਪਤ ਕਰ ਲੈਂਦੇ ਹਨ।
ਇਸ ਬਾਹਰ ਨਾ ਹੋਈ ਫੇਰਾ,
ਮਹਾਂਪੁਰਖ ਫਿਰ ਉਹਨਾਂ ਜੁਗਿਆਸੂਆਂ ਨੂੰ ਇਹੋ ਜਿਹੀ ਸਿੱਖਿਆ ਦੇ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿੰਦੇ ਆ, ਗੁਰੂ ਦੇ ਲੜ ਲਾ ਦਿੰਦੇ ਨੇ, ਭਰਮਾਂ ਵਹਿਮਾਂ ਚੋਂ ਕੱਢ ਕੇ ਗੁਰੂ ਕੀ ਬਾਣੀ ਨਾਲ ਜੋੜ ਦਿੰਦੇ ਨੇ, ਨਿੱਤ ਨੇਮੀ ਬਣਾ ਦਿੰਦੇ ਨੇ, ਵਿਸ਼ਿਆਂ ਵਿਕਾਰਾਂ ਤੋਂ ਦੂਰ ਕਰ ਦਿੰਦੇ ਨੇ, ਉਸ ਨੂੰ ਤਿਆਰ ਪ੍ਰਤਿਆਰ ਕਰਕੇ ਕਲਗੀਧਰ ਪਾਤਸ਼ਾਹ ਦਾ ਸਿੰਘ ਸਿੰਘਣੀਆਂ ਬਣਾ ਦਿੰਦੇ ਨੇ। ਇਸ ਕਰਕੇ ਜਿਹੜੇ ਐਸੇ ਪੂਰਨ ਮਹਾਂਪੁਰਖ ਹੈ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਸਾਧ ਸੰਗਤ ਜੀ, ਐਸਾ ਉਹਨਾਂ ਦਾ ਤੇਜ ਪ੍ਰਤਾਪ ਉਹਨਾਂ ਗੁਰਮੁਖਾਂ ਵਿੱਚ ਵਰਤ ਜਾਂਦਾ ਹੈ, ਫਿਰ ਬੋਹਰ ਨਾ ਭਵਜਲ, ਬੋਹਰ ਨਾ ਹੋਈ ਹੈ ਫੇਰਾ। ਕਹਿੰਦੇ ਫਿਰ ਇਸ ਸੰਸਾਰ ਵਿੱਚ ਮੁੜ ਮੁੜ ਕੇ ਆਉਣ ਦੀ ਲੋੜ ਨਹੀਂ ਪੈਂਦੀ, ਦੁਬਾਰਾ ਜੰਮ ਕੇ ਆਉਣਾ, ਮਰ ਕੇ ਜਾਣਾ, ਇਹ 84 ਦਾ ਚੱਕਰ ਖਤਮ ਕਰ ਦਿੰਦੇ ਨੇ ਐਸੇ ਮਹਾਂਪੁਰਖ ਨੇ, ਪਰਮਾਤਮਾ ਦਾ ਨਾਮ ਦੇ ਕੇ, ਪ੍ਰਭੂ ਦੀ ਸ਼ਕਤੀ ਦੇ ਕੇ ਇਹੋ ਜਿਹੀ ਕਿਰਪਾ ਕਰ ਦਿੰਦੇ ਨੇ। ਸੋ ਅਖੀਰ ਵਿੱਚ ਸਾਧ ਸੰਗਤ ਜੀ ਇੱਕ ਬੇਨਤੀ ਕਰਕੇ ਦਾਸ ਸਮਾਪਤੀ ਕਰਦੇ, ਸਮਾਂ ਵੀ ਹੋ ਗਿਆ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ, ਇੱਕ ਵਿਸ਼ੇਸ਼ ਤੌਰ 'ਤੇ ਬੇਨਤੀ ਨੌਜਵਾਨਾਂ ਨੂੰ, ਪਿੰਡਾਂ ਦੇ ਵਿੱਚ ਬਹੁਤ ਸਾਰੇ ਯੂਥ ਕਲੱਬ ਬਣੇ ਹੋਏ ਨੇ, ਜਾਂ ਕਈਆਂ ਪਿੰਡਾਂ 'ਚ ਨਹੀਂ ਵੀ ਬਣੇ ਹੋਏ, ਇੱਕ ਗੱਲ ਦਾ ਆਪਣਾ ਸਭਨਾਂ ਦਾ ਫਰਜ਼ ਬਣਦਾ, ਧਿਆਨ ਦਿਓ, ਕੁਝ ਮਹਾਂਪੁਰਖ ਇਹ ਪਾਸੇ ਲੱਗੇ ਹੋਏ ਨੇ। ਸੋ ਜੋ ਪੰਜਾਬ ਦਾ ਵਾਤਾਵਰਨ ਹੈ, ਇੱਥੋਂ ਦੇ ਪਾਣੀਆਂ ਦਾ, ਦਰਿਆਵਾਂ ਦਾ, ਉਹ ਵੀ ਗੰਧਲਾ ਹੋ ਰਿਹਾ, ਜਿਹੜਾ ਸਾਡੀ ਜ਼ਿੰਦਗੀ ਦੀ ਬਰਬਾਦੀ ਵੱਲ ਵੱਧ ਰਿਹਾ ਹੈ। ਅਤੇ ਜਿਹੜਾ ਸਾਡੀ ਧਰਤੀ ਦਾ ਵਾਤਾਵਰਨ ਹੈ, ਉਹ ਵੀ ਖਰਾਬ ਹੋ ਰਿਹਾ ਹੈ। ਆ ਬਰਸਾਤ ਰੁੱਤ ਆਉਣ ਵਾਲੀ ਹੈ। ਨੌਜਵਾਨਾਂ ਨੂੰ ਬੇਨਤੀ, ਆਪੋ ਆਪਣੇ ਇਲਾਕਿਆਂ ਵਿੱਚ, ਆਪੋ ਆਪਣੇ ਪਿੰਡਾਂ ਵਿੱਚ, ਸਕੂਲਾਂ ਵਿੱਚ, ਕਾਲਜਾਂ ਵਿੱਚ, ਜਾਂ ਜਿੱਥੇ ਵੀ ਤੁਸੀਂ ਮੁਨਾਸਿਬ ਸਮਝੋ, ਵੱਧ ਤੋਂ ਵੱਧ ਦਰੱਖਤ ਲਾਓ, ਉਹਨਾਂ ਦੀ ਸੰਭਾਲ ਕਰੋ, ਵਾਤਾਵਰਨ ਸ਼ੁੱਧ ਹੋਵੇ। ਇਹ ਆਪਣਾ ਇੱਕ ਫਰਜ਼ ਹੈ। ਜਿੱਥੇ ਅਸੀਂ ਰਹਿੰਦੇ ਹਾਂ, ਸਾਡਾ ਇਹ ਪੰਜਾਬ ਹੈ, ਜਦੋਂ ਇਸ ਅਸੀਂ ਵਾਤਾਵਰਨ ਨੂੰ ਜਿੱਥੇ ਜਿੱਥੇ ਵੀ ਰਹਿੰਦੇ, ਦੁਨੀਆਂ ਵਿੱਚ ਕਿਤੇ ਵੀ ਰਹਿੰਦੇ ਹਾਂ, ਉੱਥੇ ਹੀ ਸਾਡਾ ਇੱਕ ਫਰਜ਼ ਬਣਦਾ ਹੈ। ਜੇ ਅਸੀਂ ਆਲੇ ਦੁਆਲੇ ਤੋਂ ਸੁਚੇਤ ਰਹਾਂਗੇ, ਜਿੱਥੇ ਧਾਰਮਿਕ ਤੌਰ 'ਤੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਉੱਥੇ ਸਾਧ ਸੰਗਤ ਜੀ ਸਮਾਜਿਕ ਤੌਰ 'ਤੇ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜਿਹੜੇ ਦਰਿਆਵਾਂ ਦੇ ਉੱਪਰ ਨਗਰ ਨੇ, ਪਿੰਡ ਨੇ, ਉਹ ਸੁਚੇਤ ਰਹੋ। ਦਰਿਆਵਾਂ ਦੇ ਵਿੱਚ ਕਿਹੋ ਜਿਹਾ ਪਾਣੀ ਆ ਕੇ ਮਿਲ ਰਿਹਾ ਹੈ, ਉਹਦੀ ਸ਼ਿਕਾਇਤ ਕਰੋ ਪ੍ਰਸ਼ਾਸਨ ਕੋਲ, ਪ੍ਰਦਰਸ਼ਨ ਕਰੋ। ਜਦੋਂ ਤੁਸੀਂ ਸੁਚੇਤ ਹੋਵੋਗੇ, ਫਿਰ ਸਾਰਾ ਕੁਝ ਠੀਕ ਹੋ ਜਾਵੇਗਾ। ਅਸੀਂ ਅੱਖਾਂ ਮੀਚ ਕੇ ਜ਼ਿੰਦਗੀ ਬਸਰ ਕਰ ਰਹੇ ਹਾਂ, ਹਰ ਪੱਖ ਤੋਂ, ਧਰਮ ਦੇ ਪੱਖ ਤੋਂ ਵੀ, ਦੁਨਿਆਵੀ ਪੱਖ ਤੋਂ ਵੀ, ਸਮਾਜਿਕ ਪੱਖ ਤੋਂ ਵੀ ਅਸੀਂ ਪਛੜਦੇ ਜਾ ਰਹੇ। ਇਸ ਵਾਸਤੇ ਬੜੀ ਨਿਮਰਤਾ ਸਹਿਤ ਬੇਨਤੀ ਹੈ। ਇਹ ਨਾ ਸਮਝਿਓ ਕਿ ਇਹ ਵਿਸ਼ੇ ਤੋਂ ਕਿਹੜੇ ਪਾਸੇ ਚੱਲ ਪਏ। ਨਹੀਂ ਭਾਈ, ਇਹ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਇਸ ਪਾਸੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਸੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਜਿਨ੍ਹਾਂ ਗੁਰੂ ਕੇ ਪਿਆਰਾਂ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀ ਰਹਿਮਤ ਕਿਰਪਾ ਹੋਵੇਗੀ। ਸ੍ਰੀ ਅਕਾਲ ਤਖਤ ਸਾਹਿਬ 'ਤੇ ਹਰ ਐਤਵਾਰ ਨੂੰ, ਹਰ ਬੁੱਧਵਾਰ ਨੂੰ ਸਾਰੇ ਤਖਤਾਂ ਦੇ ਉੱਪਰ, ਸੰਪਰਦਾਵਾਂ ਦੇ ਵਿੱਚ, ਥਾਵਾਂ ਥਾਵਾਂ 'ਤੇ ਅੰਮ੍ਰਿਤ ਸੰਚਾਰ ਹੁੰਦਾ। ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀ ਕਿਰਪਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਦਾਸ ਧਨਵਾਦੀ ਹੈ ਸਾਰੇ ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣ ਜੀ।
ਥਨੰਤਰ ਸਭਨੀ ਜਾਈ, ਜੋ ਦੀਸੈ ਸੋ ਤੇਰਾ, ਸੰਤ ਸੰਗ ਪਾਵੈ ਜੋ ਨਾਨਕ, ਇਸ ਬਾਹਰ ਨਾ ਹੋਈ ਹੈ ਫੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।